ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਵਾਹਿਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਾਤੇ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਸਹਿਬੇ ਕਮਾਲ ਸਹਿਬੇ ਇਕਬਾਲ ਸਹਿਬੇ ਦੋ ਆਲਮ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਸੱਚ ਗੁਰੂ ਸਮਰੱਥ ਗੁਰੂ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਰਹਿਬਰਾਂ ਦੇ ਰਹਿਬਰ ਐਸੀ ਉੱਚੀ ਸੁੱਚੀ ਸੋਭਾ ਵਡਿਆਈ ਮਹਿਮਾ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ ਜਾਂ ਪਹੁੰਚ ਰਹੀਆਂ ਨੇ ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਵਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਸਤਿਗੁਰ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਸੁਲਤਾਨ ਪਿਤਾ ਧੰਨ 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 ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪਰਸੋਂ ਰੋਜ਼ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਦੇ ਅੰਦਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਸੋ ਇਸ ਵੀਕ ਦੇ ਜਿੰਨੇ ਵੀ ਸਮਾਗਮ ਸੀ ਆਪਣੇ ਗੁਰੂ ਘਰ ਅੰਦਰ ਉਹ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਨੇ ਆਓ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਵਿੱਚੋਂ ਉਹਨਾਂ ਦੇ ਇਤਿਹਾਸ ਵਿੱਚੋਂ ਆਪਾਂ ਗੁਰਮਤਿ ਸਮਝਣ ਦਾ ਯਤਨ ਕਰੀਏ ਕਿਉਂਕਿ ਕਥਾ ਦਾ ਭਾਵ ਇੱਕੋ ਹੀ ਹੁੰਦਾ ਹੈ ਕਿ ਗੁਰਮਤਿ ਸਿਧਾਂਤ ਨਿਖਰ ਕੇ ਸਾਡੇ ਸਾਹਮਣੇ ਆ ਸਕਣ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤਿੰਨਾਂ ਦਾ ਪਾਵਨ ਵਚਨ ਦੇਵ ਗੰਧਾਰੀ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 522 ਦੇ ਉੱਪਰ ਸੁਸ਼ੋਭਿਤ ਹੈ ਪਹਿਲੀ ਤੁਕ ਹੈ ਆਬ ਹਮ ਚਲੀ ਠਾਕੁਰ ਪਹਿਹਾਰ ਜਿਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਉਹ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਕਿਵੇਂ ਆਉਣਾ ਹੈ ਇਹ ਸਿਧਾਂਤ ਸਾਨੂੰ ਦ੍ਰਿੜ ਕਰਾਇਆ ਕਿ ਉਹ ਪਰਮਾਤਮਾ ਦੀ ਸ਼ਰਨ ਵਿੱਚ ਅਸੀਂ ਕਿਵੇਂ ਆਈਏ ਕਿਹੜਾ ਤਰੀਕਾ ਹੈ ਜਦੋਂ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਹਿਜ ਨਾਲ ਗਉ ਨਾਲ ਧਿਆਨ ਨਾਲ ਪੜ੍ਹਦੇ ਹਾਂ ਤਾਂ ਪਾਵਨ ਬਾਣੀ ਦੇ ਅੰਦਰ ਤਿੰਨ ਤਰ੍ਹਾਂ ਦੀ ਸ਼ਰਨ ਦਾ ਜ਼ਿਕਰ ਹੈ। ਪਹਿਲੀ ਸ਼ਰਨ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ। ਬਚਨ ਮਿਲਦਾ ਠਾਕੁਰ ਤੁਮ ਸਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਉਹ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਆਉਣਾ, ਤੇ ਕਿਵੇਂ ਆਉਣਾ ਹੈ? ਕਿਉਂਕਿ ਉਹ ਕਿਹੜਾ ਦਿਸਦਾ, ਉਹਦਾ ਕਿਹੜਾ ਕੋਈ ਪੱਕਾ ਟਿਕਾਣਾ, ਉਹਦਾ ਕਿਹੜਾ ਕੋਈ ਰੰਗ ਰੂਪ ਹੈ, ਉਹਦਾ ਕਿਹੜਾ ਕੋਈ ਆਕਾਰ ਹੈ? ਤਾਂ ਹਰ ਵਕਤ ਮਹਿਸੂਸ ਕਰਨਾ ਕਿ ਮੈਂ ਪਰਮਾਤਮਾ ਦੇ ਵਿੱਚ ਹਾਂ। ਕਿਵੇਂ? ਜਿਵੇਂ ਇੱਕ ਮੱਛੀ ਪਾਣੀ ਦੇ ਵਿੱਚ ਹੁੰਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਾ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਪਰਮਾਤਮਾ ਦੇ ਗੁਣ ਕਿਵੇਂ ਗਾਈਏ, ਉਹਨੂੰ ਕਿਵੇਂ ਜਪੀਏ, ਉਹ ਦਿਸਦਾ ਤਾਂ ਹੈ ਨਹੀਂ, ਤੇ ਜਿਹੜੇ ਉਹਦੇ ਗੁਣ ਗਾਉਂਦੇ ਨਹੀਂ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ? ਇਸ ਤਰ੍ਹਾਂ ਦੇ ਸਵਾਲ ਕੀਤੇ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਏ। ਜਨਮ ਅਕਾਰਥ ਕੀਨ, ਜਿਹੜਾ ਉਹਨਾਂ ਦਾ ਮਨੁੱਖਾ ਜਨਮ ਹੈ ਨਾ, ਉਹ ਅਕਾਰਥ ਚਲਾ ਗਿਆ, ਕਿਸੇ ਅਰਥ ਨਹੀਂ ਆਇਆ, ਕੋਈ ਫਾਇਦਾ ਨਹੀਂ ਹੋਇਆ, ਅਜਾਈ ਚਲਾ ਗਿਆ। ਪਾਤਸ਼ਾਹ ਜੇ ਫਿਰ ਉਹਦੇ ਗੁਣ ਗਾਉਣੇ ਹੋਣ ਕਿਵੇਂ ਗਾਈਏ? ਜੇ ਜਨਮ ਸਖਾਰਤ ਕਰਨਾ ਹੋਵੇ ਤਾਂ ਪਾਤਸ਼ਾਹ ਜੀ ਨੇ ਅਗਲਾ ਬਚਨ ਕੀਤਾ, ਕਹੋ ਨਾਨਕ ਪਜ ਹਰ ਮਨਾ ਜੇ ਬਿਦ ਜਲ ਕਉ ਮੀ। ਕਹਿੰਦੇ ਐਵੇਂ ਯਾਦ ਕਰੋ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ। ਕਿਹੜਾ ਤਰੀਕਾ? ਮੱਛੀ ਦਾ ਤਾਂ ਜੀਵਨ ਹੀ ਪਾਣੀ ਹੈ, ਜੀਵ ਹੋਰ ਵੀ ਨੇ ਜਿਹੜੇ ਖੁਸ਼ਕ ਜਗ੍ਹਾ ਤੇ ਵੀ ਰਹਿੰਦੇ ਨੇ ਤੇ ਪਾਣੀ ਵਿੱਚ ਵੀ ਰਹਿ ਸਕਦੇ ਨੇ, ਉਹ ਜਲ ਵਿੱਚ ਵੀ ਰਹਿ ਸਕਦੇ ਨੇ ਤੇ ਥਲ ਵਿੱਚ ਵੀ ਰਹਿ ਸਕਦੇ ਨੇ, ਜਿਵੇਂ ਡੱਡੂ ਹੈ ਕਛੂ ਹੈ, ਪਰ ਇੱਕ ਮੱਛੀ ਹੈ, ਉਹਦੀ ਪਹਿਚਾਣ ਹੀ ਇਹ ਹੈ, ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਜੋ ਪਾਣੀ ਤੋਂ ਬਿਨਾਂ ਸਵਾਸ ਛੱਡ ਦੇਵੇ, ਖਤਮ ਹੋ ਜੇ, ਮਰ ਜਾਏ। ਪਾਤਸ਼ਾਹ ਕਹਿੰਦੇ ਉਹ ਮੱਛੀ ਹੁੰਦੀ ਹੈ, ਉਹਨੂੰ ਮੱਛੀ ਕਹਿੰਦੇ ਆ। ਤਾਂ ਮੱਛੀ ਦੇ ਚੁਤਰਫੇ ਪਾਣੀ ਹੈ, ਉੱਪਰ ਪਾਣੀ ਹੇਠਾਂ ਪਾਣੀ, ਆਲੇ ਦੁਆਲੇ ਸੱਜੇ ਖੱਬੇ ਪਾਣੀ ਦੇ ਵਿੱਚ ਹੈ। ਇਸੇ ਤਰ੍ਹਾਂ ਉਹ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਰਹਿਣ ਦਾ ਤਰੀਕਾ ਕਿ ਮੈਂ ਉਹਦੇ ਵਿੱਚ ਹਾਂ, ਉਹ ਹਰ ਵਕਤ ਮੈਨੂੰ ਵੇਖ ਰਿਹਾ, ਉਹ ਹਰ ਵਕਤ ਮੇਰੇ ਨਾਲ ਹੈ। ਦੋ ਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬੇਫੂਤੇ। ਉਹ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ, ਉਹਦੀ ਹੋਂਦ ਨੂੰ ਹਰ ਜਗ੍ਹਾ ਤੇ ਪਰਿਪੂਰਨ ਮੰਨਣਾ। ਤੇ ਦੂਸਰੀ ਸ਼ਰਨ ਹੈ ਗੁਰੂ ਦੀ, ਸਤਿਗੁਰ ਆਇਓ ਸਰਨ ਤੁਹਾਰੀ। ਕਾਹਦੇ ਲਈ ਆਇਆ? ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੁਜੈ ਦੂਜੀ ਠਾਹਰ, ਤੇਰੇ ਤੋਂ ਬਿਨਾਂ ਕੋਈ ਹੋਰ ਮੈਨੂੰ ਦਿਸਦਾ ਹੀ ਨਹੀਂ। ਹਾਰ ਪਰਿਓ ਤਉ ਦੁਆਰੀ, ਮੈਂ ਤੇਰੇ ਅੱਗੇ ਸਮਰਪਿਤ ਹੋ ਗਿਆ ਹਾਂ, ਢਹਿ ਗਿਆ ਹਾਂ ਤੇਰੇ ਅੱਗੇ। ਲੇਖਾ ਛੋੜ ਲੇਖਾ ਛੂਟ ਹੈ, ਜੇ ਤੂੰ ਮੇਰਾ ਜੀਵਨ ਦੇਖਣ ਲੱਗ ਗਿਆ ਨਾ ਤਾਂ ਮੇਰੇ ਪੱਲੇ ਗੁਣ ਕੋਈ ਨਹੀਂ, ਇਸ ਲਈ ਲੇਖਾ ਨਾ ਕਰ। ਲੇਖਾ ਛੋੜ ਲੇਖਾ ਛੂਟ ਹੈ, ਹਮ ਨਿਰਗੁਣ ਲੇਹੋ ਉਬਾਰੀ। ਸਾਧਵਕ ਸਿੰਧ ਸਦਾ ਮਿਹਰਬਾਨਾ, ਤੇਰਾ ਗੁਣ ਹੈ, ਤੇਰਾ ਸੁਭਾਅ ਹੈ। ਸਾਧਵਕ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ। ਆ ਮਨੁੱਖਾ ਜਨਮ ਹੈ, ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਐ ਸਤਿਗੁਰ ਕਿਰਪਾ ਕਰ, ਮੈਨੂੰ ਪਾਪਾਂ ਵੱਲੋਂ, ਵਹਿਮਾਂ ਭਰਮਾਂ ਵੱਲੋਂ, ਅਗਿਆਨ ਵੱਲੋਂ, ਬਰਿਆਈਆਂ ਵੱਲੋਂ, ਔਗੁਣਾਂ ਵੱਲੋਂ ਰੱਖ ਲਾ। ਇਹ ਤੁਸੀਂ ਕਰ ਸਕਦੇ ਹੋ। ਤੀਸਰੀ ਸ਼ਰਨ ਉਹਨਾਂ ਦੀ ਹੈ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਜਿਹਨਾਂ ਨੂੰ ਆਪਾਂ ਗੁਰਮੁਖ ਕਹਿੰਦੇ ਹਾਂ, ਜਿਹਨਾਂ ਨੂੰ ਆਪਾਂ ਗੁਰਸਿੱਖ ਕਹਿੰਦੇ ਹਾਂ, ਜਿਹਨਾਂ ਨੂੰ ਆਪਾਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇੱਕ ਗੁਰਮੁਖ ਪ੍ਰਣਾਲੀ ਹੈ ਗੁਰਮਤ ਦੇ ਅੰਦਰ, ਗੁਰਮੁਖ ਪ੍ਰਣਾਲੀ। ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦੀ ਸੰਗਤ ਕਰਨੀ। ਜਦੋਂ ਉਹਨਾਂ ਦੀ ਸੰਗਤ ਵਿੱਚ ਬੈਠਾਂਗੇ ਨਾ ਤਾਂ ਸਾਨੂੰ ਸਾਡੇ ਜੀਵਨ ਦਾ ਪਤਾ ਲੱਗੇਗਾ, ਉਹਨਾਂ ਵੱਲ ਵੇਖ ਕੇ ਸਾਡੇ ਅੰਦਰ ਵੀ ਰੰਗ ਲੱਗੇਗਾ, ਚਾਅ ਪੈਦਾ ਹੋਵੇਗਾ ਕਿ ਅਸੀਂ ਵੀ ਗੁਰਮਤ ਨੂੰ ਕਮਾਈਏ, ਅਸੀਂ ਵੀ ਗੁਰੂ ਦੇ ਰਾਹ ਤੇ ਤੁਰੀਏ। ਹੁਣੀ ਆਪ ਜੀ ਨੇ ਰਹਿ ਰਾਸ ਦੀ ਬਾਣੀ ਸੁਣੀ ਹੈ ਨਾ, ਪਾਤਸ਼ਾਹ ਜੀ ਦੇ ਬਚਨ ਆਇਆ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਮੈਨੂੰ ਉਹਨਾਂ ਦੀ ਸ਼ਰਨ ਵਿੱਚ ਲੈ ਜਾ ਜਿਨ੍ਹਾਂ ਨੂੰ ਤੂੰ ਕਦੇ ਨਹੀਂ ਭੁੱਲਦਾ, ਜਿਹੜੇ ਤੇਰੇ ਨਾਲ ਜੁੜੇ ਹੋਏ। ਤਾਂ ਜਦੋਂ ਅਸੀਂ ਸ਼ਰਨ ਸਿਧਾਂਤ ਪੜਾਂਗੇ ਗੁਰਮਤ ਵਿੱਚ, ਪਹਿਲਾਂ ਪਰਮਾਤਮਾ ਦੀ ਸ਼ਰਨ ਹੈ, ਉਹਨੂੰ ਹਰ ਜਗ੍ਹਾ ਤੇ ਪਰਿਪੂਰਨ ਮੰਨ ਕੇ ਮਹਿਸੂਸ ਕਰਨਾ ਕਿ ਮੈਂ ਉਹਦੇ ਵਿੱਚ ਵੱਸਦਾ ਹਾਂ, ਉਹ ਮੈਨੂੰ ਹਰ ਵਕਤ ਦੇਖ ਰਿਹਾ ਹੈ, ਉਹ ਹਰ ਵਕਤ ਮੇਰੇ ਨਾਲ ਹੈ। ਫਿਰ ਗੁਰੂ ਦੀ ਸ਼ਰਨ ਵਿੱਚ ਆਉਣਾ, ਆ ਕੇ ਅਰਦਾਸ ਕਰਨੀ, ਫਿਰ ਗੁਰਸਿੱਖਾਂ ਦੀ ਸੰਗਤ ਸ਼ਰਨ, ਗੁਰਮੁਖਾਂ ਦੀ ਸ਼ਰਨ ਵਿੱਚ ਜਾਣਾ, ਉਹਨਾਂ ਕੋਲ ਬਹਿ ਕੇ ਗੁਰੂ ਦੇ ਗੁਣ ਗਾਉਣੇ, ਪਰਮਾਤਮਾ ਦੇ ਗੁਣ ਗਾਉਣੇ। ਹੁਣ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਦੱਸਦੇ ਨੇ ਕਿ ਮੈਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਕਿਵੇਂ ਆਇਆ। ਦੇਵ ਗੰਧਾਰੀ ਮਹੱਲਾ ਪੰਜਵਾ, ਅਬ ਹਮ ਚਲੀ ਠਾਕੁਰ ਪੈਹਾਰ। ਅਬ ਹੁਣ ਮੈਂ ਆਪਣੇ ਮਾਲਕ ਦੀ ਸ਼ਰਨ ਵਿੱਚ ਆਇਆ, ਤੇ ਆਇਆ ਕਿਵੇਂ ਆ, ਮੈਂ ਹਾਰ ਕੇ। ਦੋ ਸ਼ਬਦ ਨੇ, ਇੱਕ ਜਿੱਤ ਤੇ ਇੱਕ ਹਾਰ। ਮਨੁੱਖ ਨਾ ਹਰ ਕੰਮ ਵਿੱਚ ਜਿੱਤਣਾ ਚਾਹੁੰਦਾ ਹੈ, ਹਰ ਕੰਮ ਵਿੱਚ, ਕਿ ਜਿੱਥੇ ਵੀ ਮੈਂ ਜਾਵਾਂ ਮੇਰੀ ਜਿੱਤ ਹੋਵੇ, ਮੇਰੀ ਗੱਲ ਮੰਨੀ ਜਾਵੇ, ਜੋ ਮੈਂ ਕਹਾਂ ਉਹ ਹੋਵੇ। ਬਸ ਮੈਂ ਕਦੇ ਨਾ ਸ਼ਬਦ ਤਾਂ ਸੁਣੇ ਹੀ ਨਾ, ਜਿਹਨੂੰ ਮੈਂ ਗੱਲ ਕਹਾਂ ਬਸ ਉਹ ਸੱਤ ਵਚ ਨਹੀਂ ਕਹੇ। ਇਹ ਕੀ ਹੈ, ਇਹ ਮੇਰੀ ਜਿੱਤ ਹੈ। ਪਰ ਇਹ ਮਾਦਾ ਲੈ ਕੇ ਕਿਤੇ ਗੁਰੂ ਕੋਲ ਨਾ ਜੀ, ਇੱਥੋਂ ਕੁਝ ਨਹੀਂ ਮਿਲਣਾ। ਇੱਥੇ ਆਉਣਾ ਕਿਵੇਂ ਆ ਫਿਰ, ਜਾ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਜੇ ਗੁਰੂ ਦੇ ਕੋਲ ਪ੍ਰੇਮ ਦੀ ਖੇਡ ਖੇਡਣੀ ਹੈ, ਪਹਿਲੀ ਗੱਲ ਤੇਰੇ ਅੰਦਰ ਚਾਅ ਹੋਵੇ। ਧਿਆਨ ਦਿਓ, ਕੋਈ ਵੀ ਕੰਮ ਜਿਸ ਵਿੱਚ ਸ਼ੌਂਕ ਨਾ ਹੋਵੇ, ਜਿਸ ਵਿੱਚ ਚਾਅ ਨਾ ਹੋਵੇ, ਜਿਹਨੂੰ ਕਰਨ ਦੀ ਮਨੁੱਖ ਦੇ ਅੰਦਰ ਤਮੰਨਾ ਨਾ ਹੋਵੇ, ਉਹ ਕੰਮ ਹੋਵੇਗਾ 2 ਸਾਲ ਦਾ, ਪਰ ਮਨੁੱਖ ਉਹਨੂੰ ਨਿਬੇੜੇਗਾ 10 ਸਾਲ ਵਿੱਚ, ਕਿਉਂਕਿ ਸ਼ੌਂਕ ਹੀ ਨਹੀਂ। ਚਲੋ ਅੱਜ ਨਹੀਂ ਕੱਲ ਨੂੰ ਕਰ ਲਾਂਗੇ, ਕੱਲ ਨੂੰ ਨਹੀਂ ਪਰਸੋਂ ਕਰ ਲਾਂਗੇ, ਤਮੰਨੇ ਹੀ ਨਹੀਂ ਕਰਨ ਦੀ, ਚਾਅ ਹੀ ਨਹੀਂ। ਪਰ ਇਹਦਾ ਦੂਜਾ ਪਾਸਾ ਵੀ ਹੈ, ਕੰਮ ਹੋਵੇ 10 ਸਾਲ ਦਾ ਤੇ ਮਨੁੱਖ ਦੇ ਅੰਦਰ ਸ਼ੌਂਕ ਹੈ, ਚਾਅ ਹੈ, ਤਮੰਨਾ ਹੈ, ਉਹਨੂੰ ਉਹ 2 ਸਾਲ ਵਿੱਚ ਵੀ ਨਿਬੇੜ ਸਕਦਾ ਹੈ। ਜੇ ਤੂੰ ਆਇਆ ਨਾ, ਮਾਫ ਕਰਨਾ, ਧਰਮ ਕਮਾਉਣਾ ਕੋਈ ਬੱਧਾ ਰੁੱਧੀ ਦਾ ਕੰਮ ਨਹੀਂ ਹੈ, ਤੇ ਦੇਖਾ ਦੇਖੀ ਦਾ ਕੰਮ ਵੀ ਨਹੀਂ ਹੈ, ਇਹ ਕੋਈ ਰਵਾਇਤ ਵੀ ਨਹੀਂ ਹੈ। ਇਹ ਕੀ ਹੈ, ਧਰਮ ਕਮਾਉਣਾ ਕੀ ਹੈ, ਆਪਣੇ ਪਹਿਲੇ ਜੀਵਨ ਨੂੰ ਖਤਮ ਕਰਨਾ ਤੇ ਗੁਰੂ ਜੀ ਤੋਂ ਨਵਾਂ ਜੀਵਨ ਲੈਣਾ, ਆਪਣੀ ਮਨ ਮਤ ਨੂੰ ਖਤਮ ਕਰਨਾ ਤੇ ਗੁਰੂ ਦੀ ਮਤ ਨੂੰ ਧਾਰਨ ਕਰਨਾ। ਗੁਰ ਕੀ ਮਤ ਤੂੰ ਲੇ ਯਾਨੇ, ਕਿਉਂ ਭਗਤ ਬਿਨਾ ਬਹੋ ਡੁੱਬੇ ਸਿਆਨੇ। ਜੇ ਆਪਣੀ ਮਤ ਨਾਲ ਸੰਸਾਰ ਵਿੱਚ ਰਹਾਂਗੇ ਤਾਂ ਧੋਖਾ ਖਾਵਾਂਗੇ, ਤੇ ਗੁਰੂ ਕੋਲੋਂ ਮਤ ਲੈਣੀ ਆ ਕੇ, ਗੁਰੂ ਕੋਲੋਂ ਜੀਵਨ ਲੈਣਾ, ਤੇ ਇੱਥੇ ਆ ਕੇ ਹਾਰਨਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਆਪਣਾ ਸਿਰ ਤਲੀ ਤੇ ਟਕਾ ਹੁਣ ਤਲੀਆਂ ਦੋ ਨੇ ਇੱਕ ਹੱਥਾਂ ਦੀ ਇੱਕ ਪੈਰਾਂ ਦੀ ਆਪਣਾ ਹੰਕਾਰ ਰੂਪੀ ਸਿਰ ਵੱਢ ਤੇ ਪੈਰਾਂ ਦੀ ਤਲੀ ਦੇ ਹੇਠਾਂ ਦੇ ਕੇ ਆ ਜਾ ਗੁਰੂ ਕੋਲ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਸੋਚ ਲਾ ਇੱਥੇ ਲੋਭ ਲਾਲਚ ਨਹੀਂ ਦਿੱਤਾ ਗਿਆ ਤੁਸੀਂ ਦੇਹ ਧਾਰੀਆਂ ਦੇ ਡੇਰਿਆਂ ਬਾਰੇ ਜਦੋਂ ਸੁਣੋਗੇ ਪੜੋਗੇ ਨਾ ਬੜੇ ਲਾਲਚ ਨੇ ਉਹ ਚ ਤਾਂ ਸਮਝੌਤਾ ਹੀ ਹੁੰਦਾ ਕਹਿੰਦੇ ਵੀ ਜੋ ਕੁਝ ਮਰਜ਼ੀ ਕਰੋ ਸਾਡਾ ਕੋਈ ਮਤਲਬ ਨਹੀਂ ਪਰ ਸਾਡੇ ਡੇਰਿਆਂ ਦੀ ਗਿਣਤੀ ਵਧਾ ਦਿਓ ਅਸੀਂ ਸਰਕਾਰਾਂ ਨੂੰ ਦੱਸਣ ਜੋਗੇ ਹੋ ਜਾਈਏ ਕਿ ਸਾਡੇ ਡੇਰੇ ਵਿੱਚ ਲੱਖਾਂ ਸ਼ਰਧਾਲੂ ਆਉਂਦੇ ਨੇ ਸਾਡੇ ਡੇਰਿਆਂ ਵਿੱਚ ਕਰੋੜਾਂ ਲੋਕ ਆਉਂਦੇ ਨੇ ਅਸੀਂ ਸਰਕਾਰਾਂ ਤੋਂ ਕੰਮ ਲੈ ਸਕੀਏ ਆਪਣੀ ਗੱਲ ਮਨਾ ਸਕੀਏ ਸਾਨੂੰ ਕੋਈ ਮਤਲਬ ਨਹੀਂ ਤੁਹਾਡਾ ਵਿਵਹਾਰਕ ਜੀਵਨ ਕੀ ਹੈ ਤੁਹਾਡਾ ਸਮਾਜਿਕ ਜੀਵਨ ਕੀ ਹੈ ਤੁਹਾਡਾ ਧਾਰਮਿਕ ਜੀਵਨ ਕੀ ਹੈ ਤੁਹਾਡਾ ਪਰਿਵਾਰਕ ਜੀਵਨ ਕੀ ਸਾਡਾ ਕੋਈ ਮਤਲਬ ਨਹੀਂ ਬਸ ਸਾਡੇ ਡੇਰੇ ਆ ਜਾਓ ਪਰ ਇਹ ਸਤਿਗੁਰੂ ਕੀ ਕਹਿੰਦੇ ਕਹਿੰਦੇ ਇੱਥੇ ਤਾਂ ਸ਼ਰਤ ਹੈ ਸਮਝੌਤਾ ਨਹੀਂ ਸ਼ਰਤ ਕਿਹੜੀ ਜੇ ਮਨਜ਼ੂਰ ਹੈ ਤਾਂ ਆ ਜਾ ਨਹੀਂ ਭਾਈ ਤੇਰੀ ਮਰਜ਼ੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਇੱਥੇ ਤਾਂ ਸਿਰ ਦੇਣਾ ਪਵੇਗਾ ਆਪਣੇ ਹੰਕਾਰ ਨੂੰ ਛੱਡਣਾ ਪਵੇਗਾ ਈਗੋ ਨੂੰ ਤਿਆਗਣਾ ਪਵੇਗਾ ਮਨ ਮਤ ਨੂੰ ਦੂਰ ਕਰਨਾ ਪਵੇਗਾ ਅਬ ਹਮ ਚਲੀ ਠਾਕੁਰ ਪੈਹਾਰ ਗੁਰੂ ਦੇ ਅੱਗੇ ਡਿੱਗ ਜਾਣਾ ਸਮਰਪਿਤ ਹੋ ਜਾਣਾ ਸਰੈਂਡਰ ਕਰ ਦੇਣਾ ਪਾਤਸ਼ਾਹ ਮੈਂ ਹੁਣ ਤੇਰੀ ਸ਼ਰਨ ਚ ਆ ਗਿਆ ਤੇ ਤੇਰੇ ਹੀ ਆ ਤੇਰੇ ਤੋਂ ਬਿਨਾ ਮੈਂ ਕਿਸੇ ਦਾ ਆਸਰਾ ਨਹੀਂ ਤੱਕਦਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੇ ਅੱਗੇ ਕੀ ਕਿਹਾ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇ ਮਾਰ ਦੋ ਤਰ੍ਹਾਂ ਦੇ ਲੋਕ ਨੇ ਸੰਸਾਰ ਚ ਇੱਕ ਸਵਾਰਥ ਨੂੰ ਮੁੱਖ ਰੱਖ ਕੇ ਆਉਂਦੇ ਨੇ ਇੱਕ ਪਰਮਾਰਥ ਨੂੰ ਮੁੱਖ ਰੱਖ ਕੇ ਆਉਂਦੇ ਨੇ ਜ਼ਿੰਦਗੀ ਦਾ ਪਰਮਾਰਥ ਕੀ ਹੈ ਜੀ ਆਪਣੀ ਜ਼ਿੰਦਗੀ ਦਾ ਪਰਮਾਰਥ ਕੀ ਹੈ ਪਰਮਾਤਮਾ ਦਾ ਮਿਲਾਪ ਗੁਰਸੇਵਾ ਤੇ ਭਗਤ ਕਮਾਈ ਤਵੇ ਹਿਮਾਨਸ ਦੇਹੀ ਭਾਈ ਪਰ ਇੱਕ ਸਵਾਰਥ ਦੇ ਬੰਨੇ ਹੋਏ ਆ ਜਾਂਦੇ ਨੇ ਹਾਂ ਗੁਰੂ ਕੋਲੋਂ ਅਸੀਂ ਇਸ ਲੋਕ ਦੇ ਪਦਾਰਥ ਵੀ ਮੰਗਣੇ ਆ ਇਹਦੇ ਵਿੱਚ ਦੋ ਰਾਵਾਂ ਹੈ ਹੀ ਨਹੀਂ ਗੁਰੂ ਕੋਲ ਹੀ ਮੰਗਣਾ ਭਗਤ ਜਣਾ ਨੇ ਵੀ ਮੰਗਿਆ ਗੋਪਾਲ ਤੇਰਾ ਆਰਤਾ ਜੋ ਜਣ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਣੀਆਂ ਸ਼ਾਦਰ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਮੰਗ ਗੁਰੂ ਦੇ ਕੋਲੋਂ ਪਰ ਜਿੱਥੇ ਦੁਨੀਆਂ ਦੇ ਪਦਾਰਥ ਮੰਗਦਾ ਨਾ ਉਥੇ ਉਹਦੇ ਘਰ ਦਾ ਪਦਾਰਥ ਵੀ ਮੰਗ ਲਾ ਕਿਹੜਾ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਉਹ ਸਰੀਰ ਦੇ ਪਦਾਰਥ ਮੰਗਦਾ ਤੇ ਆਤਮਾ ਦਾ ਪਦਾਰਥ ਵੀ ਮੰਗ ਲਾ ਤੇਰਾ ਭਲਾ ਹੋਜੂ ਤੇਰੀ ਆਤਮਾ ਦਾ ਪਰ ਜਿਹੜੇ ਸਵਾਰਥ ਨੂੰ ਹੀ ਮੁੱਖ ਰੱਖ ਕੇ ਆਉਂਦੇ ਨੇ ਕਦੇ ਪਰਮਾਰਥ ਦੀ ਚਿਣਗ ਅੰਦਰ ਪੈਦਾ ਹੀ ਨਹੀਂ ਹੋਈ ਅੰਦਰ ਨਾਮ ਦੀ ਭੁੱਖ ਕਦੇ ਪੈਦਾ ਹੀ ਨਹੀਂ ਹੋਈ ਉਹ ਕੀ ਕਰਦੇ ਆ ਜੇ ਤਾਂ ਪਦਾਰਥ ਮਿਲ ਗਿਆ ਤਾਂ ਠੀਕ ਜੇ ਨਾ ਮਿਲਿਆ ਫਿਰ ਹੋਰ ਅਨੇਕਾਂ ਪਖੰਡੀ ਲੋਕ ਨੇ ਥਾਂ ਥਾਂ ਤੇ ਬੈਠੇ ਜੇ ਗੁਰੂ ਘਰੋਂ ਨਹੀਂ ਮਿਲਿਆ ਚਲੋ ਕਿਸੇ ਜੋਤਸ਼ੀ ਕੋਲ ਚਲਾ ਜਾਵਾਂਗੇ ਕਿਸੇ ਪਖੰਡੀ ਬਾਬੇ ਕੋਲ ਚਲੇ ਜਾਵਾਂਗੇ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਨਹੀਂ ਮਿਲਿਆ ਪਰ ਇੱਕ ਪਰਮਾਰਥ ਨੂੰ ਮੁੱਖ ਰੱਖ ਕੇ ਆਉਂਦੇ ਨੇ ਉਹ ਕੀ ਕਹਿੰਦੇ ਪਾਤਸ਼ਾਹ ਚਾਹੇ ਸੁੱਖਾਂ ਵਿੱਚ ਰੱਖ ਚਾਹੇ ਦੁੱਖਾਂ ਵਿੱਚ ਰੱਖ ਜੀਵਨ ਵਿੱਚ ਵਾਧਾ ਚੱਲੇ ਘਾਟਾ ਚੱਲੇ ਬਿਮਾਰੀ ਤੰਦਰੁਸਤੀ ਕੁਝ ਵੀ ਹੋ ਜੇ ਮੈਂ ਹੁਣ ਤੇਰੀ ਸ਼ਰਨ ਨੂੰ ਨਹੀਂ ਤਿਆਗਣਾ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਭਾਵੇਂ ਮਾਰ ਲਾ ਤੇ ਭਾਵੇਂ ਰੱਖ ਲਾ ਹੁਣ ਤਾਂ ਮੈਂ ਤੇਰੇ ਹੀ ਹਾਂ तेरे अगे ढह गया, तेरा बन गया। लोकन की चतराई उपमा, फिर की हुंदा है जो कि धर्म के रस्ते ते चल पे ना, कई बारी उहदे अंदर सारयां दे नहीं कईयां दे अंदर ये मादा पैदा हो जाता है भी लोग मेनू कहन भी ए वर्गा तो कोई बंदा है ही नहीं, ए जी बहुत चंगा है, तो बहुत वड्डा धर्मी है, महान गुरसिख है, वड्याई है ना, वड्याई का भुख है मनुख। भुखा तो इतना है कि जे मनुख नू वधिया कपड़े पा के चार लोगों की वड्याई मिलती है तो वधिया तो वधिया महंगे तो महंगे कपड़े पाउण वास्ते भी तैयार है, चाहे कर्जा चुक के पावे। ते जे नू जंगला बीया बाना विच जाके वड्याई मिले कपीन धारण करके, यो कुछ करन वास्ते भी तैयार है। जे महिला विच रह के वड्याई मिले ता ओ भी लैण वास्ते तैयार है। ते जे कखां दी कुल्ली विच बह के नू वड्याई मिले ना ते कुल्ली विच बहण वास्ते भी तैयार है। ते जे भांड्यां विच प्रशादा छक के वड्याई मिले कि हां जी सोने चांदी दे भांड्यां विच तां रोटी खांदा जी किड्डा अमीर है, वड्याई मिल रही है, वह कुछ करने वास्ते भी तैयार है। पर जे हथां ते प्रशादे छकण नू मिल जाण ते हां जी इहदे वर्गा तो कोई त्यागी नहीं, यह गल उहदे कन्नां च पवे, ये कुछ करने वास्ते भी तैयार है, वड्याई है ना। एक बेनती करा, एक बारी मनुख की ऐसी स्टेज आ जाती है, ध्यान दो कि जदों इहदे कुछ भी नहीं पचदा, डॉक्टर कहिंदे जी बस हुण तां पानी ते कम चलू, बस पानी का चमचा भर भर के मूंह च पाई जाओ, प्रशादा पानी तां अंदर जा नहीं सकदा, जदों कुछ भी नहीं ना पचदा, ईवन पानी भी कई बार बाहर आ जाता है, वड्याई उदों भी पचदी है, वड्याई उदों भी पचदी है। ते कोल बह के ना मंजे दे कहे बापू जी 80-90 साल की उम्र तुहाडी होगी पर जो कुछ तुसी करके चले हो ना संसार च मैनू नहीं लगता भी होर किसी ने किया होवे। देखो जो अपनी वड्याई सुनदा ना 90 साल के बजुर्ग के मुंह ते भी नूर आ जाता है। वड्याई मनुख की कमजोरी है, ते ताही गुरु अंगद महाराज ने कहा ना, उन्होंने भी कहा कि दुनिया की वड्याई नूं मैं अग ला के साड़ता, मैं इहदे विच पै ही नहीं, मैं नहीं पिया, दुनिया की वड्याई नूं मैं अग ला के साड़ता, मैं इहदे विच पै ही नहीं, कोई मेरी वड्याई करे। हां यह दोए चीजा ने रब दे मार्ग ते जदों चलना है ना, ना तां किसी की झूठी उस्तत करनी है ते ना अपनी उस्तत सुन के कपड़ियां तो बाहर होना है, ना किसी की निंदा करनी है ते ना अपनी निंदा सुन के दुखी होना है। उस्तत निंदा दो त्याग है, खोजै पद निर्वाणा, पर कहो नानक यह खेल कठिन है किन्हो गुरमुख जाना। कहिंदे एक बारी ना एक बादशाह सी, उदे भरे दरबार विच लिया के उदे सामने एक किसे ने दस्तार रखती, पग रखती, ते जिहड़ा लियाउण वाला सी ओ बड़ा शातर दिमाग, कहिंदा जी वी ए जिहड़ी पग है ना तुहाडे मैं दरबार च रखी है, इहदी कीमत है 10,000, ते तुहानू देण वास्ते आया। बादशाह बोलिया, कहिंदा मैनू तां लगदा नहीं वी इहदी कीमत 10,000 रुपए आ। तो फिर बोलिया, कहिंदा जिहदे कोल मैं ये दस्तार लई है ना, जदों उहने इहदी कीमत दसी नाल उहने एक होर गल भी कही सी कि यह दुनिया विच इक्को ही बादशाह है, इक्को बादशाह जो ये दस्तार की कीमत नू जानदा, होर किसे नू नहीं पता भी इहदी कीमत की है। वह कहिंदा अच्छा चलो जे तुहानू नहीं पता फिर मैं दस्तार चुकना किसी होर को ले जाना। कहिंदा नहीं जाना नहीं इत्थे ही रख। उसे वक्त उन्हें अपने खजानची नूं कहा, कहिंदा ऐ कर भी खजाने विच उहनूं 10,000 रुपया दे दे। ते जदों खजानची उहनूं 10,000 देण लग्गिया ना, उह बोलिया कहिंदा भरावा भी जिहड़ी पग दस्तार तूं चुकी फिरदा मैं चंगी तरह कपड़े की निरख मैनूं है, यह 10,000 दी नहीं, मैं कपड़े बारे जानदा। वह कहना तू कपड़े बारे जानदा ਮੈਂ ਬੰਦੇ ਦੀ ਕਮਜ਼ੋਰੀ ਬਾਰੇ ਜਾਣਦਾ। ਬੰਦੇ ਦੀ ਕਮਜ਼ੋਰੀ ਕੀ ਹੈ? ਤੂੰ ਕੱਪੜੇ ਬਾਰੇ ਜਾਣਦਾ, ਪਰ ਮੈਂ ਬੰਦੇ ਦੀ ਕਮਜ਼ੋਰੀ ਜਾਣਦਾ। ਤੇਰੇ ਬਾਦਸ਼ਾਹ ਦੀ ਕਮਜ਼ੋਰੀ ਇਹ ਵਡਿਆਈ ਦਾ ਭੁੱਖ ਹੈ। ਬਿਲਕੁਲ ਸਹੀ ਗੱਲ ਹੈ, ਪੱਗ ਤਾਂ ਇਹ ਆਮ ਜੀਓ ਹੈ, 5-10 ਰੁਪਏ ਦੀ ਵਾਧੂ ਨਹੀਂ। ਪਰ ਦੇਖ ਤੇਰੇ ਸਾਹਮਣੇ 10,000 ਦੀ ਵੇਚ ਕੇ ਚੱਲਿਆ, ਕਿਉਂ? ਕਿਉਂਕਿ ਉਹ ਵਡਿਆਈ ਖੋਰ ਹੈ, ਉਹ ਵਡਿਆਈ ਦਾ ਭੁੱਖ ਹੈ। ਬੜੇ ਬੜਿਆਂ ਤੇ ਇਹ ਵਡਿਆਈ ਦੀ ਚਾਬੀ ਲੱਗਦੀ ਹੈ, ਪਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਨੂੰ ਕੀ ਕਿਹਾ ਸੀ, ਕੀ ਕਹਿੰਦੇ ਸੀ ਲੋਕ? ਕਹਿੰਦੇ ਦੇਖੋ, ਆਮਰੂ ਨਥਾਵਾ, ਰੋਟੀ ਵਾਸਤੇ, 4 ਪ੍ਰਸ਼ਾਦਿਆਂ ਵਾਸਤੇ ਆਪਣੇ ਕੁੜਮਾਂ ਦਾ ਪਾਣੀ ਢੋਂਦਾ ਹੈ। ਤੇ ਗੁਰੂ ਰਾਮਦਾਸ ਨੂੰ ਕੀ ਕਿਹਾ ਸੀ? ਦੇਖੋ, ਇਹ 4 ਪ੍ਰਸ਼ਾਦਿਆਂ ਵਾਸਤੇ, ਰੋਟੀ ਵਾਸਤੇ ਆਪਣੇ ਸਹੁਰੇ ਘਰ ਦੇ ਵਿੱਚ ਟੋਕਰੀ ਢੋਂਦਾ, ਜੋੜੇ ਸਾਫ ਕਰਦਾ, ਲੰਗਰਾਂ ਦੀ ਸੇਵਾ ਕਰਦਾ। ਪਰ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕੀ ਕਿਹਾ? ਉਹ ਵਡਿਆਈ ਦੇ ਭੁੱਖੇ ਨਹੀਂ ਸਨ, ਉਹ ਆਪਣੀ ਨਿੰਦਿਆ, ਆਪਣੀ ਆਲੋਚਨਾ ਸੁਣ ਕੇ ਦੁਖੀ ਹੋਣ ਵਾਲੇ ਨਹੀਂ ਸਨ। ਕਿਉਂ? ਜਿੱਥੇ ਜਾ ਕੇ ਬੰਦਾ ਦੁਖੀ ਹੁੰਦਾ, ਜਿੱਥੇ ਜਾ ਕੇ ਬੰਦਾ ਵਡਿਆਈ ਵਿੱਚ ਫਸਦਾ, ਉਹ ਮਨ ਵਿੱਚ, ਉਹ ਦਿਲ ਵਿੱਚ ਗੁਰੂ ਦਾ ਨਾਮ ਸੀ। ਵਡਿਆਈ ਕਿੱਥੇ ਟੇਕੇ ਦੁਨੀਆਂ ਦੀ? ਨਿੰਦਿਆ ਸੁਣ ਕੇ ਦੁਖੀ ਕਿਉਂ ਹੋਣਗੇ? ਕਿਉਂਕਿ ਉੱਥੇ ਤਾਂ ਗੁਰੂ ਦਾ ਨਾਮ ਬੈਠਾ, ਗੁਰੂ ਦਾ ਪ੍ਰੇਮ ਬੈਠਾ। ਲੋਕਨ ਕੀ ਚਤੁਰਾਈ ਉਪਮਾ, ਹੋਰ ਸੁਣਿਓ, ਇਹ ਸ਼ਬਦ ਹੈ ਚਤੁਰਾਈ। ਲੋਕ ਜਿਹੜੀ ਉਪਮਾ ਕਰਦੇ ਨੇ, ਵਡਿਆਈ ਕਰਦੇ ਨੇ, ਜ਼ਿਆਦਾਤਰ ਇਹ ਚਤੁਰਾਈ ਵਾਲੀ ਹੁੰਦੀ ਹੈ। ਵੀ ਜਦੋਂ ਤਾਂ ਬੰਦਾ ਮੂੰਹ ਤੇ ਆ ਜੇ, ਉਦੋਂ ਤਾਂ ਤੁਹਾਨੂੰ ਹੱਥ ਜੋੜ ਕੇ ਮਿਲਣਗੇ। ਵੀ ਕਿੱਥੇ ਚਲੇ ਗਏ ਸੀ ਤੁਸੀਂ? ਤਾਂ ਈਦ ਦੀ ਚੰਦ ਬਣ ਗਏ ਸੀ, ਕਿੰਨੇ ਦਿਨਾਂ ਬਾਅਦ ਮਿਲੇ ਹੋ। ਤੇ ਜਦੋਂ ਉਹ 5-10 ਕਦਮ ਅੱਗੇ ਲੰਘ ਜੇ, ਫਿਰ ਜਿਹੜਾ ਨਾਲ ਖੜਾ ਹੁੰਦਾ ਉਹਨੂੰ ਕਹਿੰਦਾ, ਕਹਿੰਦਾ ਇਹਦੇ ਵਰਗੇ ਤਾਂ 3600 ਫਿਰਦਾ, ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ। ਇਹਨੂੰ ਕਹਿੰਦੇ ਨੇ ਚਤੁਰਾਈ ਵਾਲੀ ਉਪਮਾ। ਲੋਕਣ ਕੀ ਚਤੁਰਾਈ ਉਪਮਾ, ਤੇ ਬੈ ਸੰਤ ਰਜਾਰ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਮੈਂ ਅੱਗ ਵਿੱਚ ਪਾ ਕੇ ਸਾੜਤੀ, ਮੈਂ ਅੱਗ ਵਿੱਚ ਪਾ ਕੇ ਸਾੜਤੀ, ਮੈਂ ਇਹਦੇ ਵਿੱਚ ਨਹੀਂ ਪੈਂਦਾ। ਜੋ ਆਵਤ ਕੋਈ ਪਲਾ ਕਹੋ, ਭਾਵੇਂ ਬੁਰਾ ਕਹੋ, ਹਮ ਤਣ ਦੀ ਉਹ ਹੈ ਠਾਰ। ਹੁਣ ਕੋਈ ਚੰਗਾ ਕਹੇ, ਕੋਈ ਮਾੜਾ ਕਹੇ, ਮੇਰੇ ਤੇ ਅਸਰ ਹੀ ਕੋਈ ਨਹੀਂ। ਕਿਉਂ? ਮੈਂ ਤਾਂ ਸਿਰਫ ਗੁਰੂ ਦੀ ਖੁਸ਼ੀ ਲੈਣੀ ਹੈ, ਮੈਂ ਤਾਂ ਪਰਮਾਤਮਾ ਦੀ ਖੁਸ਼ੀ ਲੈਣੀ ਹੈ। ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਥਾਰ। ਮੈਂ ਸੁਣਿਆ, ਐ ਮਾਲਕ ਜੀ, ਜੋ ਤੇਰੀ ਸ਼ਰਨ ਵਿੱਚ ਆ ਜਾਏ, ਤੁਸੀਂ ਉਹਨੂੰ ਕਿਰਪਾ ਕਰਕੇ ਰੱਖ ਲੈਂਦੇ ਹੋ। ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਧਾ, ਇਹ ਤੇਰਾ ਸੁਭਾਅ ਹੈ। ਜੋ ਨੀਵਾਂ ਹੋ ਕੇ ਤੇਰੀ ਸ਼ਰਨ ਵਿੱਚ ਆ ਜਾਏ, ਤੂੰ ਫਿਰ ਉਹਦੇ ਔਗਣ ਨਹੀਂ ਵੇਖਦਾ, ਉਹਦੀਆਂ ਕਮਜ਼ੋਰੀਆਂ ਨਹੀਂ ਵੇਖਦਾ, ਉਹਦੇ ਪਾਪਾਂ ਵੱਲ ਨਹੀਂ ਵੇਖਦਾ, ਸਗੋਂ ਉਹਨੂੰ ਤੂੰ ਗਲੇ ਨਾਲ ਲਾਉਂਦਾ। ਅਖੀਰਲੇ ਤੁਕ ਹੈ, ਜਣ ਨਾਨਕ ਸਰਨ ਤੁਮਾਰੀ, ਹਰ ਜੀਓ ਰਾਖੋ ਲਾਜ ਮੁਰਾਰ। ਐ ਮਾਲਕ ਜੀ, ਮੈਂ ਸਿਰਫ ਤੇ ਸਿਰਫ ਤੇਰੀ ਸ਼ਰਨ ਵਿੱਚ ਆਇਆ, ਤੇ ਸ਼ਰਨ ਆਈ ਦੀ ਹੁਣ ਲਾਜ ਰੱਖ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਆਹ ਬੇਨਤੀ ਕਰਕੇ ਦਾਸ ਸਮਾਪਤੀ ਕਰੇ। ਸ੍ਰੀ ਗੋਇੰਦਵਾਲ ਸਾਹਿਬ, ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਭਾਈ ਜੇਠੇ ਦੇ ਰੂਪ ਵਿੱਚ ਨਾ ਸੇਵਾ ਨਿਭਾਈ ਹੈ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਸਿੱਖ ਸੰਗਤਾਂ ਨੂੰ ਲਾ ਕਰਕੇ ਬੌਲੀ ਸਾਹਿਬ ਦੀ ਸੇਵਾ ਕਰਾ ਰਹੇ ਨੇ। ਕਾਹਦੇ ਵਾਸਤੇ ਬਣਾਈ ਸੀ? ਕਿ ਲੋਕਾਂ ਵਿੱਚੋਂ ਜਾਤ ਪਾਤ ਦੀਆਂ ਵੰਡੀਆਂ, ਛੂਤ ਛਾਤ ਦੀਆਂ ਵੰਡੀਆਂ ਨੂੰ ਮੇਟ ਦਿੱਤਾ ਜਾਏ, ਇੱਕੋ ਜਗ੍ਹਾ ਤੇ ਸਾਰਿਆਂ ਨੂੰ ਪਾਣੀ ਮਿਲੇ, ਸੌਖਾ ਮਿਲ ਜੇ। ਇਹ ਮਾੜੀਆਂ ਅਲਾਮਤਾਂ ਨੂੰ ਕੱਢਣ ਵਾਸਤੇ ਸਤਿਗੁਰਾਂ ਨੇ ਐਸੇ ਕਈ ਵਿਚਿੱਤਰ ਕਾਰਜ ਕੀਤੇ। ਤਾਂ ਦਿਨ ਦੇ ਵਿੱਚ ਸੰਗਤਾਂ ਸੇਵਾ ਕਰਦੀਆਂ, ਰਾਤ ਨੂੰ ਆਰਾਮ, ਆਪੋ ਆਪਣੇ ਘਰਾਂ ਵਿੱਚ ਚਲੇ ਜਾਣਾ। ਤਾਂ ਕੀ ਹੋਇਆ? ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾ ਰਾਤ ਨੂੰ ਬਾਹਰ ਨਿਕਲੇ ਨੇ, ਇੱਕ ਮਸ਼ਾਲ ਪ੍ਰਚੰਡ ਹੈ। ਪੁਰਾਣੇ ਸਮੇਂ ਹੁੰਦੇ ਸੀ ਉਦੋਂ ਆ ਬਲਬ ਟਿਊਬਾਂ ਤਾਂ ਹੈ ਨਹੀਂ ਸੀ, ਮਸ਼ਾਲਾਂ ਚੱਲਦੀਆਂ ਦੀਵੇ ਆਦਿ, ਮਸ਼ਾਲ ਪ੍ਰਚੰਡ ਹੈ ਤੇ ਇੱਕ ਵਿਅਕਤੀ ਉਹ ਵਕਤ ਉੱਥੇ ਜਿਹੜਾ ਖਿੰਡਿਆ ਹੋਇਆ ਸਮਾਨ ਹੈ ਨਾ ਉਹ ਚੁੱਕਦਾ ਫਿਰਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪੁੱਛਦੇ ਕਹਿੰਦੇ ਗੁਰਸਿੱਖ ਇਹ ਕੌਣ ਹੈ? ਕਹਿੰਦੇ ਜੀ ਭਾਈ ਜੇਠਾ। ਭਾਈ ਜੇਠਾ ਹੈ? ਜਦੋਂ ਕੋਲ ਗਏ ਜੇਠਿਆ ਤੂੰ ਆਰਾਮ ਨਹੀਂ ਕਰਦਾ ਪਾਤਸ਼ਾਹ, ਆ ਦੇਖੋ ਤਸਲੇ ਕਈਆਂ ਖੁਰਪੇ ਤਗਾਰੀਆਂ ਬੱਠਲ ਇਹ ਦਿਨ ਦੇ ਸਾਰੇ ਖਿੰਡੇ ਪਏ ਸੀ, ਮੇਰਾ ਇਹ ਸੀ ਮੈਂ ਸਾਰੇ ਸਾਂਭ ਕੇ ਇੱਕ ਜਗ੍ਹਾ ਇਕੱਠੇ ਕਰਦਾ, ਜਦੋਂ ਕੱਲ ਨੂੰ ਸੰਗਤ ਆਏਗੀ ਤਾਂ ਇੱਕੋ ਜਗ੍ਹਾ ਤੇ ਸਾਰੇ ਸਿੱਖਾਂ ਨੂੰ ਇਹ ਸਮਾਨ ਪ੍ਰਾਪਤ ਹੋ ਜੇ ਤੇ ਮੈਂ ਇਕੱਠਾ ਕਰਦਾ ਫਿਰਦਾ। ਪਾਤਸ਼ਾਹ ਕਹਿਣ ਲੱਗੇ ਜੀ ਬਾਕੀ ਸੰਗਤ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ, ਜੇਠਿਆ ਤੂੰ ਕਿਉਂ ਨਹੀਂ ਗਿਆ? ਤੂੰ ਵੀ ਤਾਂ ਉਹਨਾਂ ਦੇ ਨਾਲ ਹੀ ਸੀ ਨਾ, ਦਿਨ ਵਿੱਚ ਸੇਵਾ ਕਰਾ ਰਿਹਾ ਸੀ, ਤੂੰ ਵੀ ਤਗਾਰੀਆਂ ਨਾਲ ਹੀ ਢਾਉਂਦਾ ਸੀ, ਕਹੀ ਨਾਲ ਹੀ ਚਲਾਉਂਦਾ ਸੀ, ਤੂੰ ਵੀ ਤੂੰ ਕਿਉਂ ਨਹੀਂ ਗਿਆ? ਕਹਿੰਦਾ ਪਾਤਸ਼ਾਹ ਉਹ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਸਾਰੇ, ਤੇ ਮੇਰਾ ਤਾਂ ਘਰ ਹੀ ਇਹ ਆ, ਮੈਂ ਕਿੱਥੇ ਜਾਵਾਂ, ਮੇਰਾ ਤਾਂ ਘਰ ਹੀ ਇਹ ਆ। ਕਹਿੰਦੇ ਅੱਛਾ ਤੇਰਾ ਘਰ ਇਹ ਆ, ਤੂੰ ਇਹਨੂੰ ਕੀ ਮੰਨਦਾ? ਤੂੰ ਇਹ ਘਰ ਵਿੱਚ ਆਪਣੇ ਆਪ ਨੂੰ ਮਾਲਕ ਮੰਨਦਾ ਕੀ ਮੰਨਦਾ? ਕਹਿੰਦਾ ਪਾਤਸ਼ਾਹ ਨਹੀਂ, ਇਹ ਘਰ ਵਿੱਚ ਮੈਂ ਆਪਣੇ ਆਪ ਨੂੰ ਗੁਲਾਮ ਮੰਨਦਾ, ਮੈਂ ਤੇਰੇ ਘਰ ਦਾ ਗੁਲਾਮ ਆ, ਮੈਂ ਤੇਰੇ ਘਰ ਦਾ ਗੋਲਾ। ਰਾਮ ਹਮ ਸਤਿਗੁਰ ਲਾਲੇ ਕਾਂਢੇ, ਮੈਂ ਤੇਰੇ ਘਰ ਦਾ ਲਾਲਾ, ਮੈਂ ਤੇਰੇ ਘਰ ਦਾ ਗੁਲਾਮ ਆ। ਜਿਵੇਂ ਗੁਰੂ ਨਾਨਕ ਮਹਾਰਾਜ ਨੇ ਕਿਹਾ ਨਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਜਿਤ ਲਾਗਾ, ਤੇਰੇ ਲਾਲੇ ਕਿਹਾ ਚਤਰਾਈ, ਮੈਂ ਤਾਂ ਤੇਰੇ ਘਰ ਦਾ ਗੁਲਾਮ ਆ, ਮੈਂ ਤੇਰੇ ਘਰ ਦਾ ਗੋਲਾ, ਤਾਂ ਕਰਕੇ ਮੈਂ ਹਰ ਵਕਤ ਸੇਵਾ ਵਿੱਚ ਤਤਪਰ ਹਾਂ ਮਾਲਕ। ਤਾਂ ਉਹ ਵਕਤ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਜੇਠਿਆ ਜੇ ਤੇਰੀ ਇਹ ਭਾਵਨਾ ਨਾ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਗੁਲਾਮ ਆ, ਗੋਲਾ, ਦਾਸ ਆ, ਸੇਵਕ ਆ, ਆਉਣ ਵਾਲੇ ਦਿਨਾਂ ਵਿੱਚ ਤੈਂ ਇਹ ਘਰ ਦਾ ਮਾਲਕ ਬਣ ਜਾਣਾ। ਗਜਖੇ ਆਖੋ ਸਤਨਾਮ ਤੇ ਕਿਹਾ ਨਾ ਵਚਨ ਫਿਰ, ਨਾਨਕ ਨਾਮ ਨਿਰੰਜਨ ਜਾਨੋ, ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਐ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਨਾਨਕ ਨਾਮ ਨਿਰੰਜਨ ਜਾਨੋ, ਉਹ ਅਕਾਲ ਪੁਰਖ ਪਰਮਾਤਮਾ ਜੋ ਮਾਇਆ ਦੀ ਕਾਲਕ ਤੋਂ ਰਹਿਤ ਹੈ, ਤੈਂ ਉਹਦੇ ਨਾਮ ਨੂੰ ਪ੍ਰੇਮ ਨਾਲ ਜਪਿਆ। ਨਾਨਕ ਨਾਮ ਨਿਰੰਜਨ ਜਾਨੋ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੁਹਾਡੇ ਤੋਂ ਅੱਗੇ ਜਿਵੇਂ ਇੱਕ ਦੀਵੇ ਤੋਂ ਦੀਵਾ ਜਗਦਾ ਤੇ ਤੁਹਾਡੇ ਤੋਂ ਕੌਣ ਜਗਿਆ? ਭਾਈ ਲੈਣਾ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਉਹ ਸਮੁੰਦਰ ਦੀ ਨਿਆਈ ਹਨ, ਭਾਈ ਲੈਣਾ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਤ ਕਥਾ ਹੈ, ਏਕ ਜੀ ਕਸ਼ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਉਹ ਭਾਈ ਜੇਠਾ ਗੁਰੂ ਨਾਨਕ ਦੇ ਘਰ ਦਾ ਮਾਲਕ ਬਣ ਗਿਆ। ਤੇ ਫਿਰ ਭੱਟਾ ਨੇ ਕੀ ਕਿਹਾ, ਹਮ ਅਵਗਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਪੂਲੇ ਸੁੱਟ।